ਜੋਤ ਦੀ ਬੱਟੀ ਘੱਟ ਮੈਂ ਜੋ ਜਿਹੜੀ ਤੇਰੀ ਬੁੱਧੀ ਹੈ ਨਾ ਅੰਦਰ ਜੋਤ ਦੀ ਬੱਟੀ ਆ ਉਹ ਇਹ ਕਾਡਾ ਨੂੰ ਥਿਰ ਕਰ ਲੈ ਟਿਕਾ ਲੈ ਕਿਥੋਂ ਇਹ ਬੁੱਧੀ ਨਹੀਂ ਟਿਕਦੀ ਤੇਰੀ ਇਹਦੇ ਚ ਲੋਭ ਹੈ ਇਹ ਦੇਖਦੀ ਆ ਰੱਡੀਆਂ ਸਿੱਧੀਆਂ ਇਹ ਦੇਖਦੀ ਆ ਦੁਨੀਆਂ ਦੀ ਜਾ ਉੱਧਰ ਇਹਨੂੰ ਟਿਕਾ ਲੈ ਇਹ ਪੁੱਠੀ ਜਿਹੜੀ ਪੜ੍ਹਾਈ ਪੜ੍ਹਾਈ ਉਹ ਛੱਡ ਦੇ ਜੋ ਕਹੀ ਆ ਗੱਲ ਇਹ ਮੰਨ ਲੈ ਮੰਨਣ ਨਹੀਂ ਨਾ ਦਿੰਦੀ ਉਹ ਲੋਭ ਨਹੀਂ ਮੰਨਣ ਦਿੰਦਾ ਹਾਂਜੀ
ਬਾਹਰ ਭੀਤਰ ਪਿਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ
ਬਸ ਬਾਹਰ ਭੀਤਰ ਪਿਆ ਪ੍ਰਗਾਸ ਤੈਨੂੰ ਸਾਰੀ ਮਾਇਆ ਦਾ ਵੀ ਗਿਆਨ ਹੋਜੂ ਤੈਨੂੰ ਆਤਮ ਗਿਆਨ ਵੀ ਹੋਜੂ ਬਾਹਰ ਗਿਆਨ ਮਾਇਆ ਦਾ ਤਿੰਨ ਲੋਕ ਦਾ ਗਿਆਨ ਮਾਇਆ ਦਾ ਵੀ ਹੋਜੂ ਆਤਮ ਗਿਆਨ ਵੀ ਹੋਜੂ ਬਾਹਰ ਭੀਤਰ ਦਾ ਪ੍ਰਗਾਸ ਇਹ ਹੈ ਆਤਮਾ ਦਾ ਵੀ ਗਿਆਨ ਹੋਜੂ ਮਾਇਆ ਦਾ ਵੀ ਗਿਆਨ ਹੋਜੂ ਬਾਹਰਲਾ ਵੀ ਗਿਆਨ ਹੋਜੂ ਭੀਤਰ ਭੀਤਰ ਆਤਮਾ ਆਤਮਾ ਦਾ ਵੀ ਗਿਆਨ ਹੋਜੂ ਪਿਆ ਪ੍ਰਗਾਸ ਸਾਰੀ ਚੀਜ਼ ਦਾ ਹੀ ਗਿਆਨ ਹੋਜੂ ਤਿੰਨ ਲੋਕ ਦਾ ਹੀ ਗਿਆਨ ਹੋਜੂ ਤੈਨੂੰ ਤੋ ਹੁਆ ਸਗਲ ਭਰਮ ਕਾ ਨਾਸ ਸਾਰੇ ਭਰਮ ਦਾ ਹੀ ਨਾਸ ਹੋਜੂ
ਤਬ ਹੁਆ ਸਗਲ ਕਰਮ ਕਾ
ਨਾਸ ਕਰਮ ਕਾ ਨਾਸ ਜਿਹੜਾ ਤੂੰ ਕਹਿੰਦਾ ਨਾ ਮੈਂ ਕੁਛ ਕਰ ਸਕਦਾ ਕਿੰਨੇ ਮਾੜੇ ਕਰਮ ਲੇਖਾ ਸਭ ਨਾਸ ਹੋਜੂ ਨਾਨਕ ਤਨਖਾ ਲੇਖਾ ਪਾਟਿਆ ਫਿਰ ਤੈਨੂੰ ਪਤਾ ਲੱਗ ਜੂ ਕਰਮ ਤਾਂ ਕਰਦਾ ਹੀ ਨੀ ਕੋਈ ਫਿਰ ਸਮਝ ਆਊ ਕਰਮ ਨਹੀਂ ਕਰਦਾ ਪਹਿਲਾਂ ਹੀ ਨੀ ਸਮਝ ਆਉਂਦੀ ਕਰਮ ਸੁਣ ਲੈਂਦੇ ਆ ਮੰਨਣਾ ਬਹੁਤ ਔਖਾ ਤਬ ਸਗਲ ਕਰਮ ਕਾ ਨਾਸ
ਤਬ ਹੁਆ ਸਗਲ ਕਰਮ ਕਾ ਨਾਸ
ਕਰਮ ਦਾ ਨਾਸ ਹੋਜੂਗਾ ਹਾਂਜੀ ਅੱਗੇ
ਜਬ ਲੱਗ ਘਟ ਮੈਂ ਦੂਜੀ ਆਨ ਤੋਲੋ ਮਹਿਲ ਨਾ ਲਾਭੇ ਜਾਣ
ਜਿੰਨਾ ਚਿਰ ਹਿਰਦੇ ਵਿੱਚ ਕੋਈ ਦੂਜੀ ਭੁੱਖ ਹੈ ਮਾਇਆ ਦੀ ਨਾਮ ਤੋਂ ਬਿਨਾਂ ਤਦ ਤੱਕ ਇਹ ਸਮਝ ਲਓ ਸਾਨੂੰ ਦਸ ਦੁਆਰ ਲੱਭਦਾ ਹੀ ਨਹੀਂ ਮਹਿਲ ਨਾ ਲਾਭਿਆ ਮਹਿਲ ਲੱਭਦਾ ਉਹ ਮਹਿਲਾ ਮਹਿਲਾ ਪਤਾ ਨਹੀਂ ਕੀ ਹੈ ਮਹਿਲ ਲੱਭਦਾ ਆਹੀ ਹੈ ਮਹਿਲ ਮਹਿਲ ਲਿਖਿਆ ਹੋਇਆ ਸੈਂਕੜੇ ਵਾਰ ਤਾਂ ਲਿਖਿਆ ਹੋਇਆ ਲਫ਼ਜ਼ ਉਹਨੂੰ ਪਤਾ ਨੀ ਮਹਿਲਾ ਮੋਲਾ ਕੀ ਬਣਾਈ ਗਿਆ ਉਹ ਸਭ ਐਸਾ ਚੱਕਰ ਛਿਪੇ ਆ ਉਲਝ ਗਿਆ ਉਲਝਾ ਕੇ ਰੱਖ ਇਹ ਜੇ ਬਿਜਲੀ ਵਾਲੇ ਨੇ ਉਹ ਇੰਨੀ ਵਾਰ ਤਾਂ ਲਿਖਿਆ ਹੋਇਆ ਲਫ਼ਜ਼ ਇਹ ਮਹਿਲ ਰਾਜੇ ਦਾ ਹੁੰਦਾ ਅਵਨਾਸ਼ੀ ਰਾਜ ਹੋਣਾ ਮਹਿਲ ਚ ਜਾ ਕੇ ਬੈਠਣਾ ਰਾਜੇ ਗਾਹ ਝੌਂਪੜੀ ਜਿਵੇਂ ਹੁੰਦੇ ਨੇ ਉਹ ਹੁਣ ਭਿਖਾਰੀ ਭਿਖਾਰੀ ਤਾਂ ਹੁਣ ਹੈ ਜਦ ਇਹਨੇ ਮਹਿਲ ਚ ਬੈਠਣਾ ਜਾ ਕੇ ਮਹਿਲ ਨਾ ਲੱਭੇ
ਜਾਨ
ਜਾਨ ਸੁਪਨੇ ਚ ਫਿਰਦਾ ਬਾਹਰ ਮਹਿਲ ਐ ਸਮਝ ਲਓ ਮਹਿਲ ਨੀ ਲੱਭਣਾ ਉਹਨਾਂ ਚਿਰ ਇਹਨੂੰ ਜਿੰਨਾ ਚਿਰ ਬਾਹਰ ਲਈ ਕੋਈ ਭੁੱਖ ਹੈ ਚਾਹੇ ਰਿੱਧੀ ਸਿੱਧੀ ਦੀ ਭੁੱਖ ਹੈ ਚਾਹੇ ਦੁਨੀਆਂ ਦੀ ਵਡਿਆਈ ਦੀ ਭੁੱਖ ਹੈ ਚਾਹੇ ਕੁਛ ਵੀ ਹੈ ਹਾਂਜੀ
ਰਮਤ ਰਾਮ ਸਿਉ ਲਾਲੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ
ਜਾਂ ਰਮਤ ਰਾਮ ਸਿਉ ਲਾਗੋ ਅੰਗ ਲਾਗੋ ਰਬਦ
ਰੰਗ ਜੀ
ਹਾਂ ਜਾਂ ਰਮਤ ਰਾਮ ਹੈ ਜਿਹੜਾ ਸਾਰਿਆਂ ਨਾਲ
ਰਮਤ ਰਾਮ ਸਿਉ ਲਾਗੋ ਰੰਗ
ਜਿਹੜਾ ਸਾਰਿਆਂ ਦੇ ਅੰਦਰ ਬੋਲਦਾ ਜਾਂ ਉਹਦੇ ਨਾਲ ਰੰਗ ਲੱਗ ਗਿਆ ਨਾ ਇਹਦਾ ਉਹਦੇ ਨਾਲ ਇਹਦਾ ਮਨ ਮੰਨ ਗਿਆ ਰਹਿਣ ਨੂੰ ਜਦ ਮਨ ਉਹਦੇ ਨਾਲ ਮੰਨ ਗਿਆ ਨਾ ਰਹਿਣ ਨੂੰ ਉੱਥੇ ਜੀ ਲੱਗ ਗਿਆ ਇਹਦਾ ਉਹਦਾ ਰੰਗ ਚੜ ਗਿਆ ਜਾਂ ਰਾਮ ਦਾ
ਕਹਿ ਕਬੀਰ ਤਬ ਨਿਰਮਲ ਅੰਗ
ਬਸ ਕਬੀਰ ਕਹਿੰਦਾ ਇਹਦਾ ਸਾਰਾ ਕੁਛ ਨਿਰਮਲ ਹੈ ਫਿਰ ਕੁਛ ਵੀ ਮਲੀਨ ਨਹੀਂ ਇਹਦਾ ਇਹ ਅੰਦਰੋਂ ਬਾਹਰੋਂ ਸਾਰਾ ਹੀ ਪੁਨੀਤ ਹੈ ਫਿਰ ਨਿਰਮਲ ਅੰਗ ਮਹਿਲ ਦੇ ਵਿੱਚ ਕਿਤੇ ਵੀ ਇਹਦੇ ਮਾਇਆ ਦੀ ਅਣਸ ਨਹੀਂ ਲੱਗੀ ਹੋਈ ਰਹਿੰਦੀ ਨਿਰਮਲ ਹੋ ਗਿਆ
ਜਪ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਪ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਸੱਚ ਜਪ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਜੁਗਾਦ ਸੱਚ
ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਰਾਗ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਬਤਾ ਪੁਸਤ ਕਹਿ ਜੀ ਉਪਾਇਆ ਕਵਣ ਕਾਜ ਜਗ ਉਪਜੇ ਬਿਨਸੇ ਕਹੋ ਮੋਹੇ ਸਮਝਾਇਆ
ਗੁਰ ਚਰਨ ਲਾਗ ਹਮ ਬਿਰਬਰਤਾ। ਮੈਂ ਪਹਿਲਾਂ ਕਬੀਰ ਮਾਲਾ ਫੇਰਦਾ। ਅਸਲ ਧਰਮ ਦਾ ਵਿਸ਼ਾ ਕੀ ਹੈ? ਇਹ ਧਰਮ ਦਾ ਵਿਸ਼ਾ ਜਿਹੜਾ ਰਹੋ ਦੇ ਵਿੱਚ ਦੱਸਿਆ, ਇਸ ਵਿਸ਼ੇ ਦੀ ਕੋਈ ਗੱਲ ਨਹੀਂ ਕਰਦਾ, ਇਸ ਵਿਸ਼ੇ ਤੇ ਕੋਈ ਸਾਰੇ ਧਰਮ ਚੁੱਪ ਬਲੈਕਮੇਲ ਕਰ ਰਹੇ ਨੇ। ਅਸਲ ਵਿਸ਼ਾ ਹੀ ਧਰਮ ਦਾ ਇਹ ਗੁਰਚਰਨ ਲਾਗ ਹਮ ਬਿਰਬਤਾ। ਮੈਂ ਬੇਨਤੀ ਕੀਤੀ ਗੁਰਚਰਨਾਂ ਦੇ ਨਾਲ ਲੱਗ ਕੇ ਗੁਰੂ ਕੋਲ ਜਾ ਕੇ, ਵੀ ਮੈਨੂੰ ਇਹ ਦੱਸੋ ਇਹ ਜੀਵ ਜਿਹੜਾ ਪੈਦਾ ਕੀਤਾ ਕਿਉਂ ਪੈਦਾ ਕੀਤਾ, ਕੀ ਕਾਰਨ ਇਹਦਾ ਪੈਦਾ ਹੋਣ, ਕੀ ਲੋੜ ਸੀ ਜਨਮ ਲੈਣ ਦੀ, ਸਾਡੀ ਜਨਮ ਲੈਣ ਦੀ ਲੋੜ ਕੀ ਸੀ, ਸੰਸਾਰ ਪੈਦਾ ਕਰਨ ਦੀ ਲੋੜ ਕੀ ਸੀ, ਇਹ ਸਵਾਲ ਹੈ। ਇਹਦਾ ਜਵਾਬ ਦੇਣਾ ਧਰਮ ਨੇ, ਸਾਰੇ ਧਰਮ ਚੁੱਪ ਨੇ। ਹੋਰ ਦੇਰ ਲੈ ਜੀ ਮਾੜਾ ਫੜ ਜੀ ਨਾਮ, ਉਹ ਲੈ ਲਿਆ ਦਰਸ਼ਨ ਕਰਾਤੇ, ਐਸਾ ਝਮੇਲਾ ਪਾਇਆ ਨਾ ਲੋਕਾਂ ਨੇ। ਅਸਲ ਮੁੱਦਾ ਧਰਮ ਦਾ ਕਿਸੇ ਨੂੰ ਗਿਆਨ ਹੀ ਨਹੀਂ, ਧਰਮ ਦਾ ਮੁੱਦਾ ਖੜਾ ਕੀਤਾ ਕਬੀਰ ਨੇ। ਆਹ ਧਰਮ, ਇਹ ਮੁੱਦੇ ਤੇ ਦੱਸੋ ਕਿਹੜਾ ਧਰਮ ਖਰਾ ਉੱਤਰਦਾ, ਕੋਈ ਨਹੀਂ ਜਵਾਬ ਦੇ ਰਿਹਾ। ਗੁਰਮਤ ਇਸ ਧਰਮ ਦੇ ਜਵਾਬ ਦੇ ਰਹੀ ਹੈ। ਗੁਰਮਤ ਸਿਰਫ ਇਹਨਾਂ ਗੱਲਾਂ ਦਾ ਜਵਾਬ ਦੇ ਰਹੀ ਹੈ, ਬਾਕੀ ਧਰਮ ਸਿਰਫ ਚੁੱਪ ਨੇ। ਕਹਾਣੀਆਂ ਸਾਖੀਆਂ ਝਮੇਲੇ ਆਹ ਕੁਛ ਧਰਮ ਚ, ਉਹੀ ਦੁਕਾਨਦਾਰੀਆਂ ਹੁਣ ਬਣਾਈ ਫਿਰਦੇ ਨੇ, ਸੰਤ ਪਖੰਡ 300 ਸਾਲ ਗੁਰੂ ਦੇ ਨਾਲ ਅੰਮ੍ਰਿਤ ਨਾਲ ਜੋੜੋ ਜੀ, ਦਸਤਾਰ ਮੁਕਾਬਲੇ ਜੀ, ਫਲਾਨੇ ਜੀ, ਕੇਸ ਰਖਾਓ ਜੀ, ਨਸ਼ਾ ਜੀ, ਸਭ ਬਕਵਾਸ। ਮੁੱਦਾ ਹੀ ਨਹੀਂ ਹੈ ਧਰਮ ਦਾ, ਇਹ ਧਰਮ ਦਾ ਮੁੱਦਾ ਕਿਵੇਂ, ਖੁਦ ਹੀ ਪਤਾ ਉਹਨਾਂ ਲੋਕਾਂ ਨੂੰ, ਖੁਦ ਧਰਮ ਕਰੀ ਦੇ ਜਿਹੜੇ ਰੌਲਾ ਪਾਉਂਦੇ ਨੇ। ਹਾਂ ਬਿਜਨਸਮੈਨ ਨੇ ਧਰਮ ਦੇ ਨਾਂ ਤੇ ਮਸ਼ਹੂਰੀ ਕਰਦੇ ਨੇ, ਆਪਣੀ ਰੋਟੀ ਖਿਲਦੇ ਨੇ, ਐਸ਼ ਕਰਦੇ ਧਰਮ ਦੇ ਲੋਕ, ਧੰਦਾ ਬਣਾਇਆ ਹੈ। ਧਰਮ ਦਾ ਗਿਆਨ ਕਿਸੇ ਨੂੰ ਨਹੀਂ, ਨਾ ਉਹਨਾਂ ਦਾ ਮੁੱਦਾ ਵੀ ਨਹੀਂ ਧਰਮ ਹੈ, ਸਭ ਬਕਵਾਸ। ਉਹ ਕਹਿੰਦਾ ਮੈਂ ਤਾਂ ਜਾ ਕੇ ਸਤਿਗੁਰੂ ਦੇ ਅੱਗੇ ਇਹ ਬੇਨਤੀ ਕੀਤੀ, ਮੈਨੂੰ ਤਾਂ ਇਹ ਦੱਸੋ ਸਿਰਫ ਇਹ ਜਿਹੜਾ ਜੀਵ ਪੈਦਾ ਕੀਤਾ ਇਹ ਕਿਉਂ ਪੈਦਾ ਕੀਤਾ, ਇਹਦਾ ਕਾਰਨ ਕੀ ਕਾਰਨ ਕਿ ਜੱਗ ਉਪਜੇ ਬਿਨਸੇ,
ਖਬਰ ਕਾਰਜ ਜੱਗ ਉਪਜੇ ਬਿਨਸੇ,
ਕੀ ਲੋੜ ਹੈ ਜੱਗ ਦੀ ਪੈਦਾ ਹੋਣ ਦੀ ਤੇ ਮਰਨ ਦੀ। ਉਹ ਪਰਮੇਸ਼ਰ ਨੇ ਐਡਾ ਬੜਾ ਪੈਦਾ ਕਰਕੇ ਸੰਸਾਰ ਆਪਣੇ ਆਪ ਨੂੰ ਵਿਵਸਥਾ ਛੇੜੀ ਪਈ ਹੈ, ਸਭ ਕੀ ਚਿੰਤਾ ਆਪਣੇ ਉੱਪਰ ਲਈ ਹੋਈ ਹੈ, ਕੀ ਲੋੜ ਪਈ ਸੀ ਉਹਨੂੰ, ਆਖਿਰ ਕਿਉਂ ਇਹ ਸਾਰਾ ਸਿਸਟਮ ਖੜਾ ਕੀਤਾ, ਲੋੜ ਕੀ ਸੀ ਇਸ ਗੱਲ ਦੀ, ਇਹ ਸਾਰਾ ਸਵਾਲ ਦਾ ਜਵਾਬ ਹੈ। ਇੱਕ ਹਸਪਤਾਲ ਅਸੀਂ ਬਣਾਉਂਦੇ ਹਾਂ ਬਹੁਤ ਵੱਡਾ, ਕਿਉਂ ਬਣਾਉਂਦੇ ਹਾਂ, ਉਹਦੇ ਪਿੱਛੇ ਕੋਈ ਕਾਰਨ ਹੈ, ਬਹੁਤ ਸਾਰੇ ਮਰੀਜ਼ ਨੇ, ਕੋਈ ਬਿਮਾਰੀਆਂ ਨੇ, ਉਹ ਠੀਕ ਕਰ ਲੈਂਦੇ, ਲੋੜ ਹੈ ਉਹਦੀ। ਇਵੇਂ ਸੰਸਾਰ ਦੀ ਵੀ ਕੋਈ ਲੋੜ ਹੈ, ਕੀ ਲੋੜ ਹੈ, ਕੀ ਲੋੜ ਹੈ, ਟਿਊਬਵੈਲ ਲਾਉਂਦੇ ਹਾਂ, ਖੇਤੀ ਕਰਦੇ ਹਾਂ, ਟਰੈਕਟਰ ਬਣਾਉਂਦੇ ਨੇ, ਕੀ ਲੋੜ ਹੈ, ਭੁੱਖ ਲੱਗਦੀ ਹੈ ਆਦਮੀ ਨੂੰ, ਅੰਨ ਚਾਹੀਦਾ ਨਾ, ਖਾਣ ਪੀਣ ਨੂੰ ਚਾਹੀਦਾ, ਸਬਜ਼ੀਆਂ ਚਾਹੀਦੀਆਂ ਨੇ, ਫਲ ਫਰੂਟ ਚਾਹੀਦੇ ਨੇ, ਬਾਗ ਲਾਉਂਦੇ ਹਾਂ, ਲੋੜ ਤੇ ਬਿਨਾਂ ਅਸੀਂ ਕੁਛ ਨਹੀਂ ਕਰਦੇ, ਇਸ ਕਰਕੇ ਲੋੜ ਤੇ ਬਿਨਾਂ ਸੰਸਾਰ ਨਹੀਂ ਪੈਦਾ ਕੀਤਾ। ਉਹ ਲੋੜ ਦਾ ਨਹੀਂ ਜਵਾਬ ਦੇ ਰਿਹਾ ਕੋਈ, ਕੀ ਸਾਨੂੰ ਇਸ ਜਾਂ ਸਾਨੂੰ ਉਸ ਲੋੜ ਦਾ ਹੀ ਨਹੀਂ ਪਤਾ ਸਾਡੇ ਜਨਮ ਦਾ, ਫਿਰ ਅਸੀਂ ਤਾਂ ਕਰਨ ਕੀ ਹੈ, ਕਰਾਂਗੇ ਕੀ, ਆ ਕੇ ਵੀ ਕੀ ਕਰਾਂਗੇ। ਇੱਕ ਆਦਮੀ ਨੌਕਰ ਰੱਖ ਲਿਆ ਕਿਸੇ ਨੇ, ਉਹਨੂੰ ਪਤਾ ਹੀ ਨਹੀਂ ਮੈਨੂੰ ਨੌਕਰ ਕਿਉਂ ਰੱਖਿਆ, ਕੰਮ ਕੀ ਕਰੂਗਾ, ਕੀ ਕੰਮ ਕਰੂਗਾ, ਜਾ ਕੇ ਵਿਹਲਾ ਬੈਠ ਕੇ ਆ ਜਾ ਕਰੂਗਾ, ਵਿਹਲਾ ਬਿਠਾਉਣ ਵਾਸਤੇ ਨਹੀਂ ਰੱਖਿਆ, ਉਹ ਕਿਸੇ ਕੰਮ ਨੂੰ ਰੱਖਿਆ ਉਹਨੂੰ, ਲੋਕ ਉਹਨੂੰ ਦੱਸਿਆ ਜਾਂਦਾ ਹੈ ਵੀ ਆਹ ਕੰਮ ਹੈ ਭਾਈ ਤੇਰੀ, ਆਹ ਡਿਊਟੀ ਹੈ, ਤਾਂ ਕੁਛ ਕਰਨਾ। ਧਰਮ ਸਾਨੂੰ ਜੇ ਪਰਮੇਸ਼ਰ ਨੇ ਪੈਦਾ ਕੀਤਾ, ਪਰਮੇਸ਼ਰ ਨੇ ਧਰਮ ਬਣਾ ਕੇ ਆਪ ਸਾਨੂੰ ਦੱਸਿਆ ਵੀ ਤੁਸੀਂ ਆਹ ਕਰਨਾ, ਸੰਸਾਰ ਚ ਪ੍ਰਾਣੀ ਤੂੰ ਆਇਓ ਲਾਹ ਲੈਣ, ਲਾਹ ਲੈਣਾ ਹੈ, ਤੂੰ ਲਾਹ ਨਹੀਂ ਲੈ ਰਿਹਾ, ਕੋਈ ਲਾਹਾ ਹੁੰਦਾ ਕੀ ਹੈ? ਅੰਮ੍ਰਿਤ ਛਕ ਲੈਣਾ, ਪੌੜ ਲੈ ਲੈਣੀ, ਲਾਹਾ ਨਹੀਂ ਹੈ। ਪਾਠ ਕਰਨਾ ਸਵੇਰੇ ਉੱਠ ਕੇ ਲਾਹਾ ਨਹੀਂ ਹੈ। ਰੋਜ਼ ਗੁਰਦੁਆਰੇ ਜਾਣਾ ਲਾਹਾ ਨਹੀਂ ਹੈ, ਕਿਉਂਕਿ ਲਾਹਾ ਉਹਨਾਂ ਕੋਲ ਨਹੀਂ ਜਿਹੜੇ ਤੁਹਾਨੂੰ ਉੱਥੇ ਬੈਠੇ ਨੇ ਗੁਰਦੁਆਰੇ 'ਚ, ਉਹ ਨਹੀਂ ਲਾਹਾ ਲੈ ਰਹੇ, ਤੁਸੀਂ ਕਿਵੇਂ ਲੈ ਲਓਗੇ? ਜਿਹੜੇ ਖੁਦ ਲਾਹਾ ਲੈ ਰਹੇ ਨੇ ਉਹਨਾਂ ਕੋਲ ਜਾਓ, ਉੱਥੋਂ ਲਾਹਾ ਤੁਹਾਨੂੰ ਮਿਲੂਗਾ। ਜਿਹੜੇ ਖੁਦ ਹੀ ਨਹੀਂ ਧਰਮ ਦੇ ਵਿੱਚ ਲਾਹਾ ਲੈ ਰਹੇ, ਤੁਸੀਂ ਉਹਨਾਂ ਦੀ ਸੰਗਤ ਕਰਕੇ ਤੁਸੀਂ ਲਾਹਾ ਕੀ ਲੈ ਲਓਗੇ? ਉਹ ਤਾਂ ਖੁਦ ਹੀ ਨਹੀਂ ਲਾਹਾ ਲੈ ਰਹੇ, ਜਿਹਨਾਂ ਦੀ ਖੁਦ ਦੀ ਜੇਬ ਖਾਲੀ ਹੈ ਸਾਰੀ ਜ਼ਿੰਦਗੀ 'ਚ, ਤੁਹਾਡੀ ਜੇਬ ਕਿਵੇਂ ਭਰ ਦੇਣਗੇ ਉਹ? ਜਿਹੜੇ ਕੰਮ 'ਚ ਉਹਨਾਂ ਦੀ ਜੇਬ ਖਾਲੀ ਰਹਿ ਗਈ, ਤੁਹਾਡੀ ਜੇਬ ਉੱਥੋਂ ਕਿਵੇਂ ਭਰੀ ਜਾਊਗੀ? ਅੰਨੇ ਹੋਏ ਨੇ ਬਸ ਤੁਰੀ ਜਾ। ਜਦ ਕਿ ਭੇਡਾ ਚਾਲ ਹੈ, ਚਲਦੇ ਕੇ ਪਿੱਛੇ ਚਲੇ, ਭੇਡਾ ਚਾਲ ਹੈ। ਕੋਈ ਸਰਸੇ ਵਾਲਾ ਨਾ ਫਿਰਦਾ, ਕੋਈ ਕਿਤੇ ਫਿਰਦਾ, ਕੋਈ ਰਾਜਾ, ਸਿਰਫ ਕੀ ਹੈ, ਇਹ ਧੜੇ ਨੇ, ਧੜੇ ਧਰਮ ਨਹੀਂ ਹੈ, ਇਹ ਸਭ ਧੜੇ ਨੇ ਬਣਾਏ ਨੇ, ਇਹ ਧੜੇ ਨੇ, ਧਰਮ ਥੋੜੀ ਹੈ, ਗਰੁੱਪ ਨੇ ਆਪਣੇ ਆਪਣੇ ਬਣਾਏ, ਗਰੁੱਪਾਂ ਦਾ ਸਿਆਸੀ ਲਾਹ ਹੈ, ਸਿਆਸੀ ਲਾਹ ਹੈ। ਸੰਸਾਰ ਦੇ ਵਿੱਚ ਉਹਦਾ ਲਾਭ ਹੈ, ਹੋ ਸਕਦਾ ਹੈ, ਪਰ ਜੋ ਲਾਭ ਕੀ ਹੁੰਦਾ, ਲਾਹ ਕੀ, ਲਾਹ ਉਹ ਹੈ ਜਿਹੜਾ ਮਰਨ ਤੋਂ ਬਾਅਦ ਸਾਡੇ ਨਾਲ ਜਾਵੇ, ਉਹ ਲਾਹ, ਜਿਹੜਾ ਇੱਥੇ ਕਮਾਇਆ ਇੱਥੇ ਰਹਿ ਜਾਣਾ ਲਾਹ ਹੈ ਹੀ ਨਹੀਂ, ਇੱਥੇ ਕਮਾਇਆ ਖਾ ਲਿਆ ਹੈ ਇੱਥੇ ਰਹਿ ਗਿਆ, ਉਹ ਨਹੀਂ ਲਾਹ ਹੈ। ਲਾਹ ਲੈਣਾ ਹੈ ਨਾ, ਲੈਣ ਦਾ ਮਤਲਬ ਲੈ ਕੇ ਜਾਣਾ, ਜੋ ਉਹੀ ਲਾਹ ਹੈ ਨਾ, ਜੋ ਲੈ ਕੇ ਜਾ ਨਹੀਂ ਸਕਦਾ ਲਾਹ ਕਿਵੇਂ। ਪਰ ਅਸੀਂ ਲਾਹਾ ਉਹਨਾਂ ਚੀਜ਼ਾਂ ਨੂੰ ਮੰਨਿਆ ਹੋਇਆ ਡਿਕਸ਼ਨਰੀ ਵਿੱਚ, ਜਿਹੜੀਆਂ ਚੀਜ਼ਾਂ ਅਸੀਂ ਇੱਥੇ ਹੀ ਛੱਡ ਜਾਂਦੇ ਹਾਂ, ਉਹ ਲਾਹਾ ਮੰਨਿਆ ਹੋਇਆ ਅਸੀਂ ਆਪਣੀ ਬੋਲੀ 'ਚ। ਗੁਰਬਾਣੀ ਉਹਨੂੰ ਲਾਹਾ ਨਹੀਂ ਮੰਨਦੀ, ਉਹ ਲਾਹਾ ਨਹੀਂ ਹੈ। ਇੱਥੇ ਆ ਕੇ ਸਾਡੀ ਸੰਸਾਰ ਦੀ ਬੋਲੀ ਔਰ ਗੁਰਬਾਣੀ ਦੀ ਬੋਲੀ ਦਾ ਫਰਕ ਪੈ ਗਿਆ, ਭਾਸ਼ਾ ਦਾ ਫਰਕ ਪੈ ਗਿਆ। ਗੁਰਬਾਣੀ ਨੂੰ ਵਿਦਵਾਨ ਕਿਵੇਂ ਸਮਝਣ, ਜਿਹਨੂੰ ਸੰਸਾਰ ਜੋ ਮੰਨਦਾ ਗੁਰਬਾਣੀ ਉਹਨੂੰ ਮੰਨਦੀ ਹੋਈ ਨਹੀਂ ਹੈ। ਲਾਹਾ ਨਹੀਂ ਹੈ, ਲਾਹ ਉਹ ਹੈ ਜਿਹੜਾ ਅਸੀਂ ਲੈ ਕੇ ਜਾਣਾ ਇੱਥੋਂ, ਜੋ ਲਿਜਾ ਸਕਦੇ ਹੋ ਲਾਹ, ਜੋ ਲਿਜਾ ਨਹੀਂ ਸਕਦੇ ਲਾਹ ਨਹੀਂ। ਕਦੇ ਲਾਹ ਲਾਹ ਕੀ ਕਾਰਨ ਹੈ? ਜਗ ਉਪਜੇ ਬਿਨਸੇ, ਸੰਸਾਰ ਦੇ ਪੈਦਾ ਹੋਣ ਦਾ, ਜੀਵ ਦੇ ਜਨਮ ਧਾਰਨ ਦਾ, ਮਰ ਜਾਣ ਦਾ, ਜੰਮਣ ਮਰਨ ਦੇ ਪਿੱਛੇ ਕਾਰਨ ਕੀ ਹੈ? ਉਹ ਕਹੋ, ਸਮਝਾਇਆ ਮੈਨੂੰ, ਸਮਝਾ ਕੇ ਦੱਸੋ। ਇਹ ਇਹ ਹੈ ਵਿਸ਼ਾ ਧਰਮ ਦਾ, ਸਮਝਾ ਕੋਈ ਨਹੀਂ ਰਿਹਾ। ਆ ਜਾ ਤੂੰ ਸਾਡਾ, ਤੂੰ ਅੰਮ੍ਰਿਤ ਛਕ ਲੈ, ਤੂੰ ਉਹ ਕਰ ਲੈ, ਉਹ ਕਰ ਲੈ, ਸਾਰੇ ਹੀ ਰੌਲਾ ਪਾਈ ਜਾਂਦੇ। ਕਿਸੇ ਆਦਮੀ ਕੋਲ ਇਸ ਗੱਲ ਦਾ ਜਵਾਬ ਨਹੀਂ, ਹਾਲਾਂਕਿ ਗੁਰਬਾਣੀ ਜਵਾਬ ਹੈ। ਗੁਰਬਾਣੀ ਚੋਂ ਜਵਾਬ ਖੋਜਣਾ ਸੀ, ਇਹੀ ਖੋਜਣਾ ਸੀ, ਜਿਹੜਾ ਖੋਜ ਹੈ ਨਾ ਸ਼ਬਦ ਮਿਲੇ, ਆਹੀ ਗੱਲ ਖੋਜਣੀ ਸੀ ਕਿ ਜਵਾਬ ਦਿੱਤਾ ਹੈ, ਜਵਾਬ ਖੋਜਣਾ ਸੀ, ਤਾਂ ਖੋਜਿਆ ਹੀ ਨਹੀਂ, ਜਵਾਬ ਤਾਂ ਖੋਜਿਆ ਹੀ ਨਹੀਂ ਹੈ।
ਗੁਰ ਚਰਨ ਲਾਗ ਹਮ ਬਿਨਵਤਾ ਪੁਸਤ ਕਹਿ ਜੀ ਉਪਾਇਆ।
ਪੁੱਛਿਆ ਗੁਰ ਚਰਨ ਲਾ ਕੇ, ਗੁਰਬਾਣੀ ਦੇ ਕੋਲ ਜਾ ਕੇ, ਗੁਰੂ ਕੋਲ ਜਾ ਕੇ, ਗੁਰਦੁਆਰੇ ਜਾ ਕੇ, ਗੁਰਬਾਣੀ ਨੂੰ ਪੜ੍ਹਨ ਤੋਂ ਪਹਿਲਾਂ ਇਹ ਪੁੱਛੋ, ਇਹ ਸਵਾਲ ਮੈਂ ਗੁਰਬਾਣੀ ਤੋਂ ਪੁੱਛਣਾ ਕਿ ਮੈਨੂੰ ਪੈਦਾ ਕਿਉਂ ਕੀਤਾ ਪਰਮੇਸ਼ਰ ਨੇ, ਜੀਵ ਦੇ ਪੈਦਾ ਕਰਨ ਦਾ ਕਾਰਨ ਕੀ ਹੈ? ਕਹਿ ਜੀ ਉਹ ਉਪਾਇਆ।
ਕਵਨ ਕਾਜ ਜਗ ਉਪਜੇ ਬਿਨਸੇ,
ਇਹ ਜਿਹੜਾ ਜਗ ਹੈ ਕੀ ਗੱਲ ਹੈ, ਉਪਜਦਾ ਬਿਨਸੇ,
ਕਹੋ ਮੋਹੇ ਸਮਝਾਇਆ,
ਤੇ ਮੈਨੂੰ ਸਾਰੀ ਗੱਲ ਸਮਝਾਓ, ਦੱਸੋ ਜੀ ਸਮਝਾਓ, ਦੱਸ ਦੇਣੀ ਹੋਰ ਗੱਲ ਹੈ, ਸਮਝਾਉਣੀ ਹੋਰ ਗੱਲ ਹੈ। ਨਾਮ ਸਮਝਾਉਣ ਦਾ ਵਿਸ਼ਾ, ਸਮਝਣ ਦਾ ਵਿਸ਼ਾ, ਸੁਣਨ ਦਾ ਵਿਸ਼ਾ ਨਹੀਂ ਹੈ। ਜਿਹੜੀ ਗੱਲ ਸੁਣ ਲਈ ਸਮਝ ਨਾ ਆਈ, ਗੁਰਬਾਣੀ ਸੁਣਦੇ ਆ ਸਮਝ ਆਉਂਦੀ ਨਹੀਂ, ਕੋਈ ਲਾਭ ਨਹੀਂ। ਸਕੂਲ ਗਿਆ ਬੱਚਾ ਪੜ੍ਹਦਾ ਸਾਰੀ ਉਮਰ, ਸਮਝਿਆ ਕੁਛ ਵੀ ਨਹੀਂ, ਪਰਚੇ 'ਚ ਕੀ ਲਿਖੂ, ਕੁਛ ਵੀ ਨਹੀਂ, ਕੀ ਲਿਖੂਗਾ? ਜੋ ਸਮਝਿਆ ਉਹੀ ਸਾਡਾ ਹੈ, ਜੋ ਸਮਝ ਲਿਆ ਉਹੀ ਸਾਡਾ ਹੈ, ਉਹੀ ਨਾਲ ਜਾਣਾ ਸਾਡੇ। ਜੋ ਸਮਝ ਨਹੀਂ ਆਇਆ, ਉਹ ਸੁਣਿਆ ਨਾ ਸੁਣਿਆ ਬਰਾਬਰ ਹੈ, ਉਹਦਾ ਕੀ, ਸੁਣ ਵੀ ਲਿਆ ਨਾ ਸੁਣਿਆ ਬਰਾਬਰ ਹੈ। ਹਾਂ, ਸਮਝਾਇਆ ਅੱਗੇ,
ਦੇਵ ਕਰੋ ਦਿਆ,
ਦੇਵ
ਕਰੋ ਦਿਆ, ਮੋਹੇ ਮਾਰਗ ਲਾਵੋ,
ਮੋਹੇ ਮਾਰਗ ਲਾਵੋ, ਆ ਹੈ ਮਾਰਗ
ਜਿੱਦ ਪੈ ਬੰਦਨ
ਟੁੱਟੇ, ਇਹਨੂੰ ਕਹਿੰਦੇ ਨੇ ਸੱਚ ਦਾ ਮਾਰਗ। ਇਹਨਾਂ ਦਾ ਜ਼ਿਕਰ ਨਹੀਂ ਕੀਤਾ ਕਾਲੇ ਫਰ ਨੇ ਦਸਾਂ ਕਿਤਾਬਾਂ 'ਚ, ਦਸਾਂ ਹੀ ਕਿਤਾਬਾਂ 'ਚ ਇਹ ਗੱਲ ਦਾ ਜ਼ਿਕਰ ਨਹੀਂ ਕੀਤਾ। ਉਹਨੂੰ ਕਿਵੇਂ ਪਤਾ ਮਾਰਗ ਕੀ ਹੁੰਦਾ? ਮੋਹੇ ਮਾਰਗ ਲਾਵੋ, ਆ ਹੈ ਮਾਰਗ, ਉਹ ਸਵਾਲ ਦਾ ਜਵਾਬ ਦਸਾਂ ਕਿਤਾਬਾਂ 'ਚ ਨਹੀਂ ਹੈ। ਆਹੀ ਚਾਹੀਦਾ ਸੀ, ਇਹ ਮਾਰਗ ਹੈ, ਉਹ ਮਾਰਗ ਲਾਵੋ ਜਿਸ ਮਾਰਗ ਹੈ,
ਜਿੱਦ ਭੈ ਬੰਧਨ ਟੁੱਟੇ,
ਜਿੱਦ ਭੈ ਬੰਧਨ ਟੁੱਟੇ, ਜਿੱਥੋਂ ਭੈ ਮੁਕਤ ਹੋ ਜਾਏ, ਭਰਮ ਗਏ ਬਿਨਾ ਭੈ ਨੀ ਨਾ ਸੋਣੀ। ਆਹ ਤਾਂ ਗੱਲ ਨੀ ਦੱਸੀ ਉਹਨੇ, ਦਸਾਂ ਕਿਤਾਬਾਂ ਚ ਕਦੇ ਜ਼ਿਕਰ ਨੀ, ਕਾਲੇ ਫਾਨੇ ਨੇ ਕਿਹਾ, ਕਿਸੇ ਨੇ ਵੀ ਨੀ ਜ਼ਿਕਰ ਕੀਤਾ, ਸਪੋਕਸਮੈਨ ਨੇ ਵੀ ਨੀ ਜ਼ਿਕਰ ਕੀਤਾ, ਕਦੇ ਬਿਜਲੀ ਵਾਲਿਆਂ ਨੇ ਕਦੇ ਜ਼ਿਕਰ ਨੀ ਕੀਤਾ ਉਹਨਾਂ ਗੱਲਾਂ ਨੂੰ। ਗੱਲ ਆਹ ਹੈ, ਤੁਸੀਂ ਜ਼ਿਕਰ ਉਹਦਾ ਕਰਦੇ ਨੀ, ਰੌਲਾ ਪਾਈ ਜਾਂਦੇ ਹੋ। ਕਿਹੜੀ ਗੱਲ ਦਾ ਰੌਲਾ ਪਾਉਂਦੇ ਹੋ? ਕਿਹੜੀ ਗੱਲ ਦਾ ਰੌਲਾ ਪਾਉਂਦਾ ਜਾਂ ਤੁਹਾਨੂੰ ਕਦੇ ਕੁਛ ਨੀ ਹੈ? ਗੁਰਬਾਣੀ ਨੇ ਤਾਂ ਸਾਰਿਆਂ ਦੇ ਪਰਦੇ ਚੱਕ ਦੇਣੇ ਨੇ। ਹੁਣ ਤੁਸੀਂ ਕੀ ਕਰਦੇ ਰਹੇ ਹੋ? ਕੀ ਤੁਹਾਡੇ ਪੱਲੇ? ਕਿਸੇ ਦਾ ਪਰਦਾ ਬਚਿਆ ਰਹਿਣਾ ਹੀ ਨਹੀਂ, ਬਚਿਆ ਉਹਨਾਂ ਚਿਰ ਸੀ ਜਿੰਨਾ ਚਿਰ ਦੀ ਵਿਆਖਿਆ ਨਹੀਂ ਹੋਈ। ਸਾਰੇ ਢਕੇ ਦੇ ਢੋਲ, ਸਾਰੇ ਢੋਲ ਲੰਘੇ ਹੋ ਜਾਣੇ ਸੀ। ਢੋਲ ਦੀ ਪੋਲ ਖਾਲੀ, ਢੋਲ ਦਾ ਪੋਲ ਕੀ ਹੁੰਦਾ? ਜੇ ਢੋਲ ਖਾਲੀ ਹੋਵੇ ਪੋਲ ਹੁੰਦੀ ਹੈ। ਢੋਲ ਤਾਂ ਬੜਾ ਡਰੰਬ ਢਕਿਆ ਹੋਇਆ, ਜੇ ਚੱਕ ਵੀ ਪਤਾ ਲੱਗ ਜਾਓ ਜੇ ਹੈ ਕੀ। ਸਾਰਿਆਂ ਦੇ ਸੰਤਾਂ ਦੇ, ਸਾਰੇ ਪ੍ਰਚਾਰਕਾਂ ਦੇ, ਸਾਰੇ ਮਿਸ਼ਨਰੀਆਂ ਦੇ, ਜਿੰਨੇ ਵੀ ਸਿੱਖਾਂ ਦੇ ਅਦਾਰੇ ਨੇ, ਸਾਰਿਆਂ ਦੇ ਪਰਦੇ ਚੱਕੇ ਜਾਣੇ ਨੇ। ਗੁਰਬਾਣੀ ਦੀ ਵਿਆਖਿਆ ਹੁੰਦੀ, ਸਾਰੇ ਰਹਿਣਾ ਕਿਸੇ ਦੇ ਪੱਲੇ ਕੱਖ ਨਹੀਂ। ਚਾਹੇ ਕੋਈ 2 ਵਜੇ ਉੱਠਦੇ ਨੇ, ਚਾਹੇ 2:30 ਵਜੇ ਉੱਠਦੇ ਨੇ, ਚਾਹੇ ਦੁੱਧ ਨਾਲ ਕੋਈ ਜਗ੍ਹਾ ਧੋਂਦੇ ਨੇ, ਚਾਹੇ ਪਾਣੀ ਨਾਲ ਧੋਂਦੇ ਨੇ, ਸਾਰਿਆਂ ਦੇ ਪਰਦੇ ਚੱਕੇ ਜਾਣੇ ਨੇ, ਵੀ ਕੁਛ ਨੀ ਗਏ ਸਰ। ਇਹ ਕੀ ਹੈ ਜੋ ਹਿੰਦੂ ਕਰ ਰਹੇ ਤੇ ਉਹ ਕਰ ਰਹੇ ਤੇ, ਉਹ ਵੀ ਤਾਂ ਕਰੇ ਰਹੇ ਤੇ, ਮੂਰਤੀਆਂ ਨੂੰ ਨਹਾ ਰਹੇ ਤੇ, ਉਹ ਮੂਰਤੀਆਂ ਨੂੰ ਨਹਾ ਰਹੇ ਤੇ, ਥੜਿਆਂ ਨੂੰ ਨਹਾਉਣ ਲੱਗ ਗਏ। ਕੁਛ ਨਹੀਂ ਹੈ, ਸਭ ਬਕਵਾਸ ਹੈ। ਕਿਆ ਦੱਸਣ ਵੀ ਕੀ ਹੈ? ਕਿਆ ਉਹ ਦੱਸਣ ਵੀ ਇਹਦੇ ਨਾਲ ਆਹ ਗੱਲ ਹੈ। ਗੁਰਬਾਣੀ ਆਪਣੀ ਜਗ੍ਹਾ ਖੜੀ ਹੈ, ਇਹਨੂੰ ਉਹ ਵੀ ਮੰਨਦੇ ਨੇ। ਇਹ ਉਹ ਕਲੈਰੀਫਾਈ ਕਰਨ ਵੀ ਆ, ਇਹਦਾ ਫਾਇਦਾ ਜੋ ਅਸੀਂ ਕਰ ਰਹੇ ਹਾਂ, ਦੱਸਣ ਕੀ ਫਾਇਦਾ ਹੋਇਆ? ਗੁਰਬਾਣੀ ਤੁਸੀਂ ਪੜ੍ਹਦੇ ਨੀ, ਸਮਝਦੇ ਨੀ, ਹੋਰੇ ਕੰਮ ਲੱਗੇ ਹੋਏ ਹੋ। ਜਦ ਗੁਰਬਾਣੀ ਨੂੰ ਮੰਨਣਾ ਤੁਸੀਂ ਵੀ ਨਹੀਂ ਚਾਹੁੰਦੇ? ਇਹਨੂੰ ਢਕੀ ਹੋ ਰਹਿਣ ਦੋ ਢੋਲ ਨੂੰ, ਜੇ ਪੜਦਾ ਚੱਕਦਾ ਸਾਨੂੰ ਮੰਨਣਾ ਪਊਗਾ ਬਾਣੀ ਨੂੰ, ਜਾਂ ਤਾਂ ਫਿਰ ਇਹ ਗੱਲ ਹੈ। ਜਾਂ ਤੁਸੀਂ ਮੂਹੀ ਬੁੱਧੀਹੀਨ ਹੋ, ਬੁੱਧੀਹੀਨ ਹੋ, ਬੁੱਧਵਾਨ ਬਣੇ ਬੈਠੇ ਹੋ। ਬੁੱਧੀਹੀਨ ਵੀ ਤਾਂ ਬੁੱਧਵਾਨ ਬਣ ਜਾਂਦੇ ਨੇ। ਉਹ ਕਾਗਜ਼ ਲੱਭ ਗਿਆ ਕਿੱਦਾਂ ਨੰਬਰਦਾਰ ਬਣ ਗਿਆ ਸੀ ਨਾ, ਕਹਿੰਦਾ ਹੁਣ ਨੰਬਰਦਾਰੀ ਮੇਰੇ ਕੋਲ ਹੈ ਪਿੰਡ ਦੀ, ਤੁਸੀਂ ਐਵੇਂ ਨੰਬਰਦਾਰ ਬਣ ਗਏ ਧਰਮ ਦੇ, ਚੌਰ ਕਰ ਕਰਕੇ ਨੰਬਰਦਾਰ ਬਣ ਗਏ, ਰੁਮਾਲੇ ਸਜਾ ਕੇ ਨੰਬਰਦਾਰ ਬਣ ਗਏ, ਪ੍ਰਕਾਸ਼ ਕਰਨਾ ਸਿੱਖ ਲਿਆ, ਇਹਦੇ ਨਾਲ ਅਰਦਾਸ ਕਰਨੀ ਸਿੱਖ ਲਈ, ਪ੍ਰਕਾਸ਼ ਕਰਨਾ ਸਿੱਖ ਲਿਆ, ਪਾਠ ਕਰਨਾ ਸਿੱਖ ਲਿਆ, ਨੰਬਰਦਾਰੀ ਆ ਗਈ ਹੱਥ, ਇਹ ਨਹੀਂ ਰਹਿਣੀ ਹੈਗੀ ਹੁਣ, ਇਹ ਤਾਂ ਕੋਈ ਸਿੱਖ ਸਕਦਾ ਇਹਦਾ ਕੀ ਹੈ। ਹਾਂਜੀ,
ਦੇਵ ਕਰੋ ਦਿਆ, ਮੋਹੇ ਮਾਰਗ ਲਾਵੋ,
ਮੋਹੇ ਮਾਰਗ ਲਾਵੋ, ਜਿੱਤ ਭੈ ਬੰਧਨ ਟੁੱਟੇ, ਨਿਰਭੈ ਪਦ ਦੀ ਪ੍ਰਾਪਤੀ ਹੋ ਜਾਏ, ਭੈ ਪਦ ਦੀ ਪ੍ਰਾਪਤੀ ਹੋ ਜਾਏ, ਮੌਤ ਦਾ ਵੀ ਭੈ ਨਾ ਰਹੇ। ਇੱਥੇ ਆ ਕੇ ਮਨ ਕਬੂਲ ਕੀਤਾ ਸੀ, ਭੈ ਬੰਧਨ ਪਹਿਲਾਂ ਟੁੱਟ ਕੇ ਖਾਲਸਾ ਬਾਅਦ ਤਿਆਰ ਹੋਏ। ਜਿਨ੍ਹਾਂ ਨੇ ਸਿਰ ਦਿੱਤੇ ਤੇ ਉੱਠ ਕੇ ਉਹ ਅਵਸਥਾ ਨੂੰ ਪਾਰ ਕਰੇ ਹੋਏ ਤੇ, ਪਹਿਲਾਂ ਸਿੱਖੀ ਉੱਥੋਂ ਸਟਾਰਟ ਨਹੀਂ ਹੁੰਦੀ, ਇੱਥੇ ਆ ਕੇ ਸਿੱਖੀ ਖਤਮ ਹੁੰਦੀ ਹੈ। ਸਿੱਖੀ ਦੀ ਲਕੀਰ ਟੱਪ ਜਾਂਦਾ, ਸੰਸਾਰ ਨੂੰ ਜਿੱਤ ਲੈਂਦਾ ਇੱਥੇ ਆ ਕੇ, ਜਾਂ ਭੈ ਬੰਧਨ ਟੁੱਟ ਗਿਆ, ਭੈ ਬੰਧਨ ਟੁੱਟੇ ਦੇ ਬਾਅਦ ਉੱਠਿਆ ਸਿਰ ਦੇਣ ਨੂੰ। ਸਮਝਦਾ ਗੁਰਬਾਣੀ ਉਹਨੇ ਮੰਨ ਲਈ ਸਾਰੀ, ਪੜ੍ਹ ਲਈ, ਸਮਝ ਲਈ, ਖਾਲਸਾ ਸਿੱਖ ਨਹੀਂ ਹੈ, ਪਾਸ ਹੋਇਆ ਹੋਇਆ ਸਿੱਖ ਹੈ। ਜਿਹੜਾ ਸਕੂਲ ਕਾਲਜ ਛੱਡ ਜਾਂਦਾ ਨਾ, ਉਹ ਅਵਸਥਾ ਉਹਦੀ, ਜੋ ਪੜ੍ਹਨਾ ਸੀ ਪੜ੍ਹ ਲਿਆ ਸੰਸਾਰ 'ਚ, ਉਹ ਤਾਂ ਉਹ ਅਵਸਥਾ ਉਹਦੀ, ਉਹ ਫਿਰ ਪੜ੍ਹਾਉਣ ਲੱਗਦਾ ਹੈ। ਇਸ ਕਰਕੇ ਖਾਲਸਾ ਗੁਰੂ ਹੈ, ਗੁਰੂ ਉਹਨਾਂ ਨਾਲ, ਉਹ ਪੰਜ ਪਿਆਰੇ ਗੁਰੂ ਵਾਲੀ ਜੋ ਜ਼ਿੰਮੇਵਾਰੀ ਸੀ, ਉਹ ਝੰਡਾ ਬਰਦਾਰ ਨੇ ਧਰਮ ਪ੍ਰਚਾਰ ਦੇ, ਇੱਕ ਨੂੰ ਨਹੀਂ ਦਿੱਤੀ ਉਹਨਾਂ ਨੇ ਜ਼ਿੰਮੇਵਾਰੀ, ਪੰਜ ਨੂੰ ਦਿੱਤੀ ਹੈ, ਇੱਕ ਤਾਂ ਆਪਣੀ ਮਰਜ਼ੀ ਕਰ ਲੈਂਦਾ, ਗਲਤ ਸਮਝ ਲੈਂਦਾ, ਗਲਤ ਪ੍ਰਚਾਰ ਕਰ ਦਿੰਦਾ, ਬੰਦਾ ਵਾ ਬਾਅਦ ਫਿਕਰ ਲਾਈ ਪੈ ਗਿਆ ਮੈਨੂੰ ਦਿੱਤੀ ਹੈ ਉਹ ਜਾਂ ਪੰਜ ਪਿਆਰੇ ਤਾਂ ਪਹਿਲਾਂ ਬਣਾ ਦਿੱਤੇ ਤੈਨੂੰ ਇੱਕ ਮੁਹਿੰਮ ਤੇ ਜਾਣ ਨੂੰ ਭੇਜੇ ਜੇ ਇੱਕ ਮੁਹਿੰਮ ਤੇ ਰਾਜਾ ਕਿਸੇ ਨੂੰ ਭੇਜਦਾ ਰਾਜ ਨਹੀਂ ਦਿੰਦਾ ਹੁੰਦਾ ਉਹਨੂੰ ਰਾਜ ਦਿੱਤਾ ਤੈਨੂੰ ਮੁਹਿੰਮ ਤੇ ਭੇਜਿਆ ਇੱਕ ਤੇ ਇੱਕ ਲੜਾਈ ਤੇ ਭੇਜਿਆ ਲੜਾਈ ਸੰਸਾਰੀ ਸੀ ਉਹ ਸੰਸਾਰੀ ਸੀ ਬੰਗਲਾਦੇਸ਼ ਦੀ ਲੜਾਈ ਤੇ ਭੇਜੇ ਸੀ ਫੌਜ ਫੌਜ ਦਾ ਹਿੰਦੁਸਤਾਨ ਤੇ ਰਾਜ ਥੋੜੀ ਹੋ ਗਿਆ ਤਾਂ ਸਾਰਾ ਰਾਸ਼ਟਰਪਤੀ ਉੱਤੇ ਥੋੜੀ ਹੋ ਗਿਆ ਜਿਹੜਾ ਜਰਨੈਲ ਭੇਜਿਆ ਸੀ ਉਹਦੇ ਅੰਡਰ ਲੜੂਗਾ ਫਿਰ ਵੀ ਲੜੂ ਤਾਂ ਮਾਲਕ ਦੇ ਅੰਡਰ ਜੇ ਉਹੀ ਆਖੀ ਹੋ ਜਾਵੇ ਜੇ ਬਾਗੀ ਹੋ ਜਾਵੇ ਫਿਰ ਉਹ ਬਾਗੀ ਹੈ ਉਹ ਬੰਦਾ ਬਹਾਦਰ ਬਾਗੀ ਹੋ ਗਿਆ ਸੀ ਬਸ ਖਾਲਸੇ ਨੇ ਤਾਂ ਰਿਜੈਕਟ ਕੀਤਾ ਉਹ ਤਾਂ ਮਾਲਕ ਤੋਂ ਹੀ ਬਾਗੀ ਹੋ ਗਿਆ ਜਿਹਨੇ ਭੇਜਿਆ ਉਸੇ ਤੋਂ ਬਾਗੀ ਹੋ ਗਿਆ ਜੋ ਕੁਛ ਕਿਹਾ ਉਹ ਗੱਲਾਂ ਤੋਂ ਹੀ ਬਾਗੀ ਹੋ ਗਿਆ ਇਹ ਖੁਦ ਬਾਗੀ ਨੇ ਜਿਹੜੇ ਉਹਨੂੰ ਬਣਾਉਂਦੇ ਨੇ ਆਪ ਹੀ ਬਾਗੀ ਨੇ ਨਾ ਅਸਲ ਚ ਅਸੀਂ ਆਪ ਬਾਗੀ ਹਾਂ ਅੱਜ ਗੁਰੂ ਤੋਂ ਜਿਹਨਾਂ ਨੂੰ ਬੰਦਾ ਬਹਾਦਰ ਚੰਗਾ ਲੱਗਦਾ ਉਹ ਆਪ ਬਾਗੀ ਨੇ ਬਾਗੀਆਂ ਨੂੰ ਬਾਗੀ ਚੰਗੀ ਲੱਗਦੇ ਹੁੰਦੇ ਅੱਤਵਾਦੀ ਚਾਹੇ ਮੁਸਲਮਾਨ ਹੈ ਚਾਹੇ ਮਾਓਵਾਦੀ ਹੈ ਚਾਹੇ ਸਿੱਖਾਂ ਦੇ ਨੇ ਉਹ ਸਾਰੇ ਇੱਕੋ ਹੋ ਜਾਂਦੇ ਹੁੰਦੇ ਨੇ ਕਹਾਂ ਜਾ ਕੇ ਇੰਟਰਸਟ ਉਹਨਾਂ ਦਾ ਸਾਂਝਾ ਉਹ ਵੀ ਬਾਗੀ ਉਹ ਵੀ ਬਾਗੀ 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 ਇੱਕ ਹੋ ਜਾਂਦੇ ਨੇ ਉਹ ਤਾਂ ਥੱਲੇ ਵਾਲੀਆਂ ਸਰਕਾਰਾਂ ਇੱਕ ਹੋ ਜਾਂਦੀਆਂ ਨੇ ਜਿਨ੍ਹਾਂ ਨਾਲ ਅੱਤਵਾਦੀ ਲੜਦੇ ਨੇ ਉਧਰ ਤੋਂ ਮੇਲ ਕਰ ਲੈਂਦੇ ਨੇ ਉਧਰ ਅੱਤਵਾਦੀ ਆਪਸ ਵਿੱਚ ਹੀ ਮੇਲ ਕਰ ਲੈਂਦੇ ਦੋ ਧੜੇ ਬਣ ਗਏ ਗੁਰੂ ਤੋਂ ਸਿੱਖ ਵੀ ਬਾਗੀ ਅੱਜ ਦਾ ਉਹ ਬੰਦਾ ਬਹਾਦਰ ਵੀ ਬਾਗੀ ਸੀ ਉਹ ਚੰਗਾ ਲੱਗਦਾ ਵਿਦਵਾਨ ਤਾਂ ਬਾਗੀ ਪਹਿਲਾਂ ਹੀ ਨੇ ਗੁਰਮੁਖ ਨਹੀਂ ਬਾਗੀ ਹੋ ਸਕਦਾ ਖਾਲਸਾ ਨਹੀਂ ਬਾਗੀ ਹੋ ਸਕਦਾ ਜਿਹੜੇ ਨਹੀਂ ਸੀ ਬਾਗੀ ਜਿਹੜੇ ਨਹੀਂ ਬਾਗੀ ਉਹਨਾਂ ਨੂੰ ਬੰਦਾ ਬਹਾਦਰ ਬਾਗੀ ਲੱਗਦਾ ਹੁਣ ਵੀ ਮਨਮੁਖ ਸੀ ਮਨਮੁਖ ਹੋ ਗਿਆ ਸੀ ਉਹਦਾ ਖਲਾਰਾ ਬਾਤ ਹੁਣ ਉੱਥੇ ਕੰਡੇ ਚੁੱਕਦੇ ਨੇ ਉਹਦੇ ਬੀਜੇ ਨੇ ਕੰਡੇ ਹੈ ਜਿਹੜੇ ਨੇ ਹੁਣ ਚੁੱਕਦੇ ਆ ਹੁਣ ਕੱਢੇ ਜਾਣੇ ਸਾਰੇ ਕੰਡੇ ਬਾਹਰ ਹਾਂਜੀ
ਜਨਮ ਮਰਨ ਦੁੱਖ ਫੇੜ ਕਰਮ ਸੁੱਖ ਜੀ ਜਨਮ ਤੇ
ਜਿਹੜੀਆਂ ਪ੍ਰਕਰਮਾਂ ਚ ਮੂਰਤੀਆਂ ਆਈਆਂ ਨੇ ਬੰਦੇ ਬਹਾਦਰ ਦੀ ਦੇਣ ਉੱਥੋਂ ਸ਼ੁਰੂ ਹੋਇਆ ਡੋਗਰਿਆਂ ਦੀ ਦੇਣ ਉਹ ਪਿੱਛੋਂ ਚੱਲੀ ਹੋਈ ਆ ਗੱਲ ਵਿੱਚੇ ਮਿਸਲਾਂ ਵਾਲੇ ਵੀ ਉਹਨਾਂ ਦੀ ਔਲਾਦ ਹੈ ਗਾਹ ਮਿਸਲਾਂ ਵਾਲੇ ਕੌਣ ਸੀ ਸਭ ਰਾਜ ਕਰੇਗਾ ਖਾਲਸਾ ਵਾਲੇ ਸਮੇਂ ਸਮੇਂ ਸਿਰ ਰੂਪ ਪਟਾਏ ਆਏ ਹੋਏ ਨੇ ਹਾਈਬ੍ਰਿਡ ਬੀਜ ਹੋ ਜਾਂਦੇ ਨੇ ਨਾ ਆ ਸਿੱਖ ਤਾਂ ਅਕਾਲੀ ਹਾਈਬ੍ਰਿਡ ਨੇ ਅੰਦਰੋਂ ਹਿੰਦੂ ਨੇ ਉੱਪਰੋਂ ਸਿੱਖ ਨੇ ਹਾਈਬ੍ਰਿਡ ਨੇ ਨਾ ਹਾਈਬ੍ਰਿਡ ਨੇ ਸਿੱਖ ਇਹ ਦੋ ਚੀਜ਼ਾਂ ਰਲ ਕੇ ਹਾਈਬ੍ਰਿਡ ਕਰਦੇ ਨੀ ਇਹ ਤਾਂ ਹਾਈਬ੍ਰਿਡ ਹੋਈ ਹੋਈ ਹੈ ਅਸਲੀ ਨਹੀਂ ਹੈ ਅਸਲੀ ਹੋਰ ਚੀਜ਼ ਹੈ ਹਾਈਬ੍ਰਿਡ ਇਤਿਹਾਸ ਤੇ ਖੜੇ ਨੇ ਹਾਈਬ੍ਰਿਡ ਵਾਲੇ ਜ਼ਿਆਦਾ ਇਤਿਹਾਸ ਹੈ ਇਹਨਾਂ ਕੋਲ ਇਤਿਹਾਸ ਤੇ ਜ਼ਿਆਦਾ ਗੁਰਬਾਣੀ ਛੱਡਤੀ ਇਤਿਹਾਸ ਲੈ ਲਿਆ ਇਹਨਾਂ ਦੇ ਇਤਿਹਾਸ ਵੀ ਸੱਚਾ ਨਹੀਂ ਹੈ ਇਹਨਾਂ ਕੋਲ ਤਾਂ ਹਾਈਬ੍ਰਿਡ ਗੱਲ ਸਰ ਸਾਰੇ ਸਿੱਖ ਨੇ ਜੋ ਪਿਓ ਚੜਾ ਲੈਂਦੇ ਨੇ ਜੜ ਹਿੰਦੂ ਮੰਨਦੀ ਹੈ ਥੱਲੇ ਉੱਤੇ ਢਾਣੀ ਸੂਈ ਲਾਈ ਹੋਈ ਹੈ ਉੱਤੇ ਵਾਣਾ ਵਾਣਾ ਹੀ ਹੈ ਅੰਦਰ ਜੜਤਾ ਉਹੀ ਹੈ ਉਹ ਮੂਰਤੀਆਂ ਧੋਈ ਜਾਂਦੇ ਤੇ ਥੜੇ ਧੋਈ ਜਾਂਦੇ ਨੇ ਫਰਜ਼ ਧੋਈ ਜਾਂਦੇ ਨੇ ਕੀ ਫਰਕ ਹੈ
ਦੇਵ ਕਰੋ ਦਿਆ ਮੋਹੇ ਮਾਰਗ ਲਾਵੋ ਜਿੱਤ ਪੈ ਬੰਧਨ
ਟੁੱਟੇ ਆ ਪੈ ਬੰਧਨ ਟੁੱਟਣਾ ਸੀਗਾ ਕਿਸੇ ਦਾ ਨੀ ਟੁੱਟਿਆ ਹੋਇਆ ਪੈ ਬੰਧਨ ਟੁੱਟੇ ਤੋਂ ਬਾਅਦ ਹੀ ਉਬਲਦੀ ਦੇਗ ਚ ਬਹਿ ਸਕਦਾ ਉਹ ਤੋਂ ਬਾਅਦ ਹੀ ਸਤਿਆਰਾ ਚਲਵਾ ਸਕਦਾ ਉਹ ਤੋਂ ਬਾਅਦ ਹੀ ਖੋਪਰੀ ਲੈ ਸਕਦੀ ਹੈ ਉਹ ਤੋਂ ਬਾਅਦ ਹੀ ਤੱਤੀ ਤਵੀ ਤੇ ਬੈਠ ਸਕਦਾ ਉਹ ਤੋਂ ਬਾਅਦ ਹੀ ਨਿਵਾਂ ਚ ਖੜ ਸਕਦਾ ਉਹ ਤੋਂ ਪਹਿਲਾਂ ਨਹੀਂ ਖੜ ਸਕਦਾ ਉਹ ਤੋਂ ਬਾਅਦ ਹੀ ਪੰਜ ਪੰਜ ਦੇ ਜਥੇ ਕਰਕੇ ਜਥਿਆਂ ਚ ਲੜ ਸਕਦਾ ਲੱਖਾਂ ਦੀ ਫੌਜ ਨਾਲ ਪੰਜ ਸਿੰਘ ਚਮਕੌਰ ਦੀ ਗੜੀ ਚ ਭੈ ਮੁਕਤ ਹੋ ਕੇ ਜਾ ਸਕਦੇ ਸੀ ਜਿਹਨਾਂ ਨੂੰ ਮਰਨ ਨਹੀਂ ਪਾਇਆ ਉਹ ਨਹੀਂ ਜਾਂਦੇ ਹੁੰਦੇ ਇੱਕ ਦੂਜੇ ਤੇ ਮੂਹਰੇ ਜਾਂਦੇ ਨੇ ਕਹਿੰਦੇ ਮੈਂ ਪਹਿਲਾਂ ਜਾਣਾ ਉਹ ਕਹਿੰਦੇ ਸਾਡੀ ਡਿਊਟੀ ਐਤਕੀ ਲਾਓ ਪੈ ਹੈ ਜੀ ਪੈ ਕਾਹਦੀ
ਜਨਮ ਮਰਨ ਦੁੱਖ ਫੇੜ ਕਰਮ ਸੁੱਖ ਜੀ ਜਨਮ ਤੇ ਛੁੱਟੇ
ਜਨਮ ਮਰਨ ਦੁੱਖ ਜਨਮ ਮਰਨ ਦਾ ਦੁੱਖ ਹੈ ਜਨਮ ਮਰਨ ਤੇ ਦੁੱਖ ਹੈ ਜਨਮ ਪਹਿਲਾਂ ਲਿਖਿਆ ਮਰਨ ਬਾਅਦ ਚ ਲਿਖਿਆ, ਕਿਉਂਕਿ ਜਨਮ ਪਹਿਲਾਂ ਹੋਇਆ। ਜਨਮ ਮਰਨ ਤਾਂ ਹੀ ਹੈ ਜੇ ਜਨਮ ਹੀ ਮਰਨ ਕਿੱਥੇ ਹੈ। ਜਨਮ ਮਰਨ ਦੁੱਖ ਫੇੜ, ਫੇੜ ਕੀ ਹੈ? ਫੇੜ ਉਹਨਾਂ ਦਾਲ ਹੋ ਜਾਣਾ, ਫੇੜ ਕਹਿੰਦੇ ਨੇ ਇਹਨੂੰ, ਦਾਲ ਹੋ ਜਾਣਾ ਜਾਂ ਹੁਕਮ ਨਾਲ ਵਿਰੋਧ ਹੋ ਜਾਣਾ। ਆਪਾਂ ਕਹਿੰਦੇ ਫੇੜ ਵਿੱਚ ਆ ਗਿਆ, ਫੇੜ ਕੀ ਕਿਵੇਂ ਆਉਂਦਾ, ਫੇੜ ਕਿਵੇਂ ਲੱਗਦੀ ਹੈ? ਹਾਂ, ਫੇੜ ਤਾਂ ਲੱਗਦੀ ਹੈ, ਉਹਦੀ ਸਪੀਡ ਹੋਰ ਹੁੰਦੀ, ਉਹਦੀ ਹੋਰ ਹੁੰਦੀ ਹੈ। ਸਪੀਡ ਦਾ ਫਰਕ ਹੁੰਦਾ ਦੋਹਾਂ ਦੀ, ਤਾਂ ਚਾਹੇ ਇੱਕੋ ਦੇਸ਼ ਆ ਜਾਂਦੇ ਹੋਣ। ਬੂਰੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਜੇ ਤਾਂ ਰਿਹਾ ਪਰਮੇਸ਼ਰ ਤੇਜ਼ੀ ਨਾਲ ਬੂਰੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਮਨ, ਮੈਨੂੰ ਜ਼ਿਆਦਾ ਉਮੀਦ ਹੋ ਜਾ, ਫੇੜ ਲੱਗਦੀ ਹੈ ਫਿਰ। ਫਿਰ ਤੇਜ਼ੀ ਨਾਲ ਲਗੂ ਹੈ, ਚੀਜ਼ ਹੌਲੀ ਜਾਂਦੀ ਹੈ, ਪਾਸ ਕਰ ਰਿਹਾ ਤੇਜ਼ੀ ਨਾਲ, ਵਜਨਦਾਰ ਚੀਜ਼ ਹੈ, ਫੇੜ ਲੱਗ ਹੀ ਡਿੱਪਿਆ, ਟੋਇਆ ਚਲਿਆ ਗਿਆ, ਖਾਈ ਚਲਿਆ ਗਿਆ। ਫੇੜ ਹੁੰਦਾ ਫਟਾਓ, ਫਟ ਜਾਣ, ਟਕਰਾਓ ਹੋ ਜਾਣ, ਇਹ ਫੇੜ ਹੈ। ਫੇੜ ਕਾ ਦੁੱਖ ਸਹਿ ਜੀਓ, ਜੀਓ ਆਪਣੇ ਮੂਲ ਤੋਂ ਅੱਡ ਹੋਇਆ ਹੋਇਆ। ਫੇੜੇ ਕਾ ਦੁੱਖ ਸਹਿ
ਜੀਓ,
ਜੀਓ ਅੱਡ ਹੋਏ ਦਾ ਦੁੱਖ ਸਹਿੰਦਾ ਅੱਡ ਹੋ ਕੇ ਆਪਣੇ ਮੂਲ ਨੂੰ। ਦਾਲ ਹੋ ਗਈ, ਹਾਂਜੀ।
ਜਨਮ ਮਰਨ
ਦੁੱਖ ਫੇੜ,
ਫੇੜ ਕਰਮ,
ਕਰਮ
ਸੁੱਖ ਜੀ ਜਨਮ ਤੇ ਛੁੱਟ,
ਕਰਮ ਸੁੱਖ। ਫੇੜ ਕਾਹਦਾ? ਫੇੜੇ ਦੀ ਆਪਣੀ ਸੋਚ ਦਾ, ਹੋਰ ਕਾਹਦਾ ਫੇੜ? ਪਰ ਪਰਮੇਸ਼ਰ ਦਾ ਜਿਹੜਾ ਕਰਮ ਹੈ ਉਹਦਾ ਕੀ ਹੈ? ਉਹਦਾ ਸੁੱਖ ਹੈ। ਆਪਣਾ ਇਹਦਾ ਕਰਮ ਫੇੜ ਹੈ, ਜਿਹੜਾ ਸਾਡਾ ਕਰਮ ਹੈ ਉਹਦੇ ਨਾਲ ਤਾਂ ਫੇੜ ਹੈ, ਫਟਾਓ ਹੁੰਦਾ, ਅੱਡ ਹੁੰਦਾ, ਹੁਕਮ ਦਾ ਵਿਰੋਧ ਕਰਦਾ, ਉਹਦੇ ਨਾਲ ਤਾਂ ਹੁਕਮ ਦਾ ਵਿਰੋਧ ਕਰਦਾ। ਪਰ ਜਿਹੜਾ ਹੁਕਮ ਦੇ ਵਿੱਚ ਰਹਿੰਦਾ, ਉਹਦੀ ਕਿਰਪਾ ਦੇ ਵਿੱਚ ਰਹਿੰਦਾ, ਉੱਥੇ ਸੁੱਖ ਹੈ। ਕਰਮ ਸੁੱਖ, ਉਹਦਾ ਕਰਮ ਸੁੱਖ ਹੈ। ਫੇੜਾ ਜਿਹੜਾ, ਫੇੜੇ ਕਾ ਦੁੱਖ ਸਹਿ
ਜੀਓ,
ਫੇੜਾ ਦੁੱਖ ਹੈ, ਕਰਮ
ਸੁੱਖ।
ਕਰਮ ਆਪਣਾ ਨਹੀਂ, ਕਰਮ ਕਰਮ ਪਰਮੇਸ਼ਰ ਦਾ ਹੈ। ਉਹਦੀ ਕਿਰਪਾ ਦੇ ਵਿੱਚ ਚੱਲਣਾ, ਉਹਦੇ ਹੁਕਮ ਦੇ ਵਿੱਚ ਚੱਲਣਾ ਸੁੱਖ ਹੈ, ਆਪਣੀ ਮਰਜ਼ੀ ਨਾਲ ਚੱਲਣਾ ਇਹ ਦੁੱਖ ਹੈ। ਜੀ ਜਨਮ ਤੇ,
ਜੀ ਜਨਮ ਦੁੱਖ ਫੇੜ ਕਰਮ ਸੁੱਖ ਜੀ ਜਨਮ ਤੇ ਛੁੱਟੇ।
ਹਾਂ, ਜੀ ਜਨਮ ਤੇ ਛੁੱਟੇ। ਜੇ ਕਰਮ ਦੇ ਵਿੱਚ ਰਹੇ, ਉਹਦੀ ਕਿਰਪਾ ਚ ਉਹਦੀ ਚ ਰਹੇ, ਭਾਣੇ ਚ ਰਹੇ, ਜੀ ਜਨਮ ਤੇ ਛੁੱਟੇ, ਫਿਰ ਜੀ ਜਨਮ ਤੋਂ ਛੁੱਟ ਜਾਂਦਾ। ਜੇ ਫੇੜੇ ਦਾ ਰਹੇ, ਜੇ ਤਾਂ ਹੁਕਮ ਦਾ ਕਰਦਾ ਰਹੇ ਵਿਰੋਧ, ਅੰਤਰਾਤਮਾ ਦਾ ਕਰਦਾ ਰਹੇ ਵਿਰੋਧ, ਅੰਤਰਾਤਮਾ ਨਾਲ ਟਕਰਾਉਂਦਾ ਰਹੇ, ਫਿਰ ਤਾਂ ਰਹਿੰਦਾ ਦੁੱਖ। ਜੇ ਭਾਣੇ ਵਿੱਚ ਚੱਲੇ, ਫਿਰ ਜੀ ਜਨਮ ਤੋਂ ਛੁੱਟ ਜਾਂਦਾ, ਨਾਲੇ ਸੁੱਖ ਰਹਿੰਦਾ, ਜਿਉਂਦੇ ਨੂੰ ਵੀ ਸੁੱਖ ਰਹਿੰਦਾ, ਜੀ ਜਨਮ ਤੋਂ ਵੀ, ਅਗਲਾ ਜਨਮ ਨਹੀਂ ਹੁੰਦਾ। ਹੁਣ ਵੀ ਸੁੱਖ, ਲੋਕ ਸੁਖੀ, ਲੋਕ ਸਹਿਲੇ, ਇਹ ਲੋਕ ਦੇ ਵੀ ਸੁਖੀ ਰਹਿੰਦਾ, ਅੱਗੇ ਵਾਸਤੇ ਸੁਹੇਲਾ ਬਿਲਕੁਲ ਖਤ ਜਨਮੇ ਨਹੀਂ ਹੁੰਦਾ। ਨਾਨਕ ਹਰ ਪ੍ਰਭ ਆਪੇ ਮਿਲੇ, ਮਿਲ ਤਾਂ ਆਪੇ ਲੈਂਦਾ, ਵੇਲੇ ਲੈਂਦਾ, ਮਿਲਿਆ ਹੋਇਆ ਹੀ ਹੈ, ਜਿਹੜਾ ਪਾਣੀ ਚੱਲਦਾ ਮਿਲਿਆ ਹੋਇਆ ਹੀ ਹੈ। ਹਾਂਜੀ,
ਜੀ ਜਨਮ ਦੁੱਖ ਫੇੜ ਕਰਮ ਸੁੱਖ ਜੀ ਜਨਮ ਤੇ ਛੁੱਟੇ।
ਹਾਂ, ਜੀ ਜਨਮ ਤੋਂ ਛੁੱਟ ਜਾਂਦਾ, ਜਿਵੇਂ ਜਨਮ ਤੋਂ ਛੁੱਟ, ਪੁੱਛ ਰਿਹਾ ਜਿਵੇਂ ਜੀ ਨੂੰ ਅਗਲਾ ਜਨਮ ਹੋਵੇ ਹੀ ਨਾ, ਉਹ ਮੈਨੂੰ ਵਿਧੀ ਸਮਝਾਓ ਕੀ ਹੈ। ਸੰਸਾਰ ਦੇ ਵਿੱਚ ਜਿੰਨਾ ਚਿਰ ਜਨਮ ਹੈ ਉਹ ਵੀ ਸੁਖੀ ਰਹੇ, ਬਾਅਦ ਚ ਜਨਮ ਵੀ ਨਾ ਹੋਵੇ ਦੂਆ, ਇਹ ਕਿਵੇਂ ਹੋਵੇ? ਜਨਮ ਨਹੀਂ ਹੋਣਾ ਚਾਹੀਦਾ ਦੁਬਾਰਾ।
ਮਾਇਆ ਫਾਸ ਬੰਦ ਨਹੀਂ ਫਾਰੇ, ਅਰ ਮਨ ਸੁਣ ਨਾ ਲੁਕੇ।
ਮਾਇਆ ਫਾਸ ਬੰਦ ਨਹੀਂ ਫਾਰੇ,
ਅਰ ਮਨ ਸੁਣ ਨਾ ਲੁਕੇ।
ਔਰ ਮਨ ਸੁਣ ਨਾ ਲੁਕੇ, ਇਹ ਮਨ ਸੁਣ ਹੁੰਦਾ ਨੀ, ਲੁਕਦਾ ਨੀ। ਜੇ ਮਨ ਚੁੱਪ ਕਰ ਜਾਵੇ ਤਾਂ ਲੁਕ ਜਾਂਦਾ ਹੈ। ਜਿਹੜੇ ਜਾਨਵਰ ਚੁੱਪ ਕਰੇ ਹੁੰਦੇ ਨੇ ਨਾ ਜੰਗਲ ਵਿੱਚ, ਉਹ ਕੋਲੇ ਬੈਠੇ ਹੁਣ ਚਾਹੇ ਉਹ ਲੋਕ ਜਿੰਦੇ। ਜੇ ਮਨ ਚੁੱਪ ਹੈ ਤਾਂ ਇਹ ਵਿੱਚ ਸਮਾਇਆ ਹੋਇਆ ਜੀ, ਆਪਣੇ ਮੂਲ ਦੇ ਲੁਕਿਆ ਹੋਇਆ ਤਾਂ ਮਤਲਬ ਸਮਾਇਆ ਹੋਇਆ। ਲਹਿਰ ਪਾਣੀ ਚ ਸਮਾਈ ਹੋਈ ਹੈ ਜਿੰਨਾ ਚਿਰ ਚੁੱਪ ਹੈ, ਜਿੰਨਾ ਚਿਰ ਆਪਣਾ ਬੋਲਦਾ ਕੀ ਹੈ, ਜਦ ਬੋਲਦਾ ਆਪਣਾ ਆਪ ਜ਼ਾਹਰ ਕਰਦਾ ਹੈ। ਜਾਨਵਰ ਬੋਲ ਕੇ ਚੀਜ਼ ਬੋਲ ਕੇ ਆਪਣਾ ਆਪ ਜ਼ਾਹਰ ਕਰਦੀ ਹੈ ਨਾ, ਮਨ ਬੋਲ ਕੇ ਆਪਣਾ